SBS Audio is supported by advertising.
Oh. Animals can't speak to drivers. But if they could, they would be asking us, telling us by the sounds of it, to put our litter and fruit waste in the bin. Because roadside litter kills an estimated 3 million animals every year. No wonder they sound miffed. So let's lend them a paw. Let's take our rubbish with us and bin it properly. National Highways. And what's that? They said thanks very much.
At Planet Fitness, we're declaring it. This is the year of getting stronger. And Future Stronger You can get started now by saving $28 or more when you join today. You in? We have all the best-in-class equipment you could ever need to keep stepping it up. And you can work out your way on your time at any convenient location near you. Most open 24 hours. So let's do this. Join Planet Fitness today and save $28 or more. Just $1 down, $15 a month. Cancel anytime. Deal ends January 31st. See Home Club for details.
Tusi ho SBS Punjabi de naal.
SBS Punjabi ton main haan Puneet Tingra. ਅਤੇ ਤੁਹਾਡਾ ਸਭ ਦਾ ਸਵਾਗਤ ਹੈ ਇਸ ਖਾਸ ਰਿਪੋਰਟ ਵਿੱਚ। ਅੱਜ ਦੀ ਪੇਸ਼ਕਾਰੀ ਹੋਰ ਵੀ ਖਾਸ ਅਤੇ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅਮਰੀਕਾ ਦੇ ਲਾਸ ਏਂਜਲਸ ਵਿੱਚ ਅੱਗਾਂ ਨੇ ਪਿਛਲੇ ਕੁਝ ਦਿਨਾਂ ਤੋਂ ਤਬਾਹੀ ਮਚਾਈ ਹੋਈ ਹੈ। ਅਸੀਂ ਆਸਟ੍ਰੇਲੀਆ ਵਿੱਚ ਵੀ ਹਮੇਸ਼ਾ ਵੇਖਦੇ ਹਾਂ ਕਿ ਬੁਸ਼ ਫਾਇਰ ਸੀਜ਼ਨ ਵਿੱਚ ਕਈ ਚੇਤਾਵਨੀਆਂ ਆਸਟ੍ਰੇਲੀਅਨ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਅਤੇ ਇੱਥੇ ਵੀ ਇਹ ਅੱਗਾਂ ਬਹੁਤ ਭਿਆਨਕ ਰੂਪ ਲੈ ਲੈਂਦੀਆਂ ਨੇ। 2019 ਅਤੇ 2020 ਦੀ ਗੱਲ ਕਰੀਏ ਤਾਂ ਵਿਕਟੋਰੀਆ ਬੁਸ਼ ਫਾਇਰਸ ਵਿੱਚ 3 ਬਿਲੀਅਨ ਤੋਂ ਜ਼ਿਆਦਾ ਜਾਨਵਰ ਜਾਂ ਤਾਂ ਮਾਰੇ ਗਏ ਅਤੇ ਜਾਂ ਵਿਸਥਾਪਿਤ ਹੋਏ ਸਨ। 24.3 ਮਿਲੀਅਨ ਹੈਕਟੇਅਰ ਜਗ੍ਹਾ ਅੱਗ ਦੀ ਚਪੇਟ ਵਿੱਚ ਆ ਗਈ ਸੀ ਅਤੇ 34 ਲੋਕ ਮਾਰੇ ਗਏ ਸਨ। ਇਹੀ ਕੁਝ ਹਾਲ ਹੁਣ ਲਾਸ ਏਂਜਲਸ ਦਾ ਵੀ ਹੈ ਜਿੱਥੇ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਅਤੇ ਹਜ਼ਾਰਾਂ ਹੀ ਲੋਕ ਆਪਣੇ ਘਰ ਵੀ ਖੋ ਚੁੱਕੇ ਨੇ। ਹਾਲਾਂਕਿ ਅਜੇ ਤੱਕ ਇਨ੍ਹਾਂ ਅੱਗਾਂ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲਗਾਇਆ ਗਿਆ, ਪਰ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਵੀ ਇਨ੍ਹਾਂ ਅੱਗਾਂ ਦੇ ਕਈ ਕਲੈਕਟਿਵ ਕਾਰਨਾਂ ਦੇ ਵਿੱਚੋਂ ਇੱਕ ਹੋ ਸਕਦੇ ਨੇ। ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਤੋਂ ਐਨਵਾਇਰਮੈਂਟਲਿਸਟ ਅਤੇ ਲਾਇਰ ਹਰਮਿੰਦਰ ਢਿੱਲੋਂ ਜੀ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ। ਹਰਮਿੰਦਰ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਬਹੁਤ ਠੀਕ ਠਾਕ ਪ੍ਰੀਤ ਜੀ, ਤੁਹਾਡਾ ਧੰਨਵਾਦ ਤੇ ਫੋਨ ਵਾਲਿਆਂ ਦਾ ਬੜਾ ਧੰਨਵਾਦ।
ਸੋ ਹਰਮਿੰਦਰ ਜੀ, ਜਦੋਂ ਅਸੀਂ ਇਹ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਤਾਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਦੇ ਹੁਣ ਤੱਕ ਦੇ ਅੰਕੜਿਆਂ ਦੇ ਅਨੁਸਾਰ ਇਹਨਾਂ ਅੱਗਾਂ ਕਰਕੇ 24 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਕਲੈਕਟਿਵਲੀ ਪੈਲੇਸੇਡਸ, ਈਟਨ ਅਤੇ ਹਰਸਟ ਅੱਗਾਂ ਦੇ ਕਾਰਨ ਤਕਰੀਬਨ 16,000 ਹੈਕਟੇਅਰ ਜ਼ਮੀਨ ਇਹਨਾਂ ਅੱਗਾਂ ਦੀ ਚਪੇਟ ਵਿੱਚ ਆ ਚੁੱਕੀ ਹੈ। ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਉੱਥੇ ਦੀ ਸਥਿਤੀ ਕੀ ਹੈ ਇਸ ਵਕਤ। ਆਮ ਲੋਕ, ਉੱਥੋਂ ਦੇ ਆਮ ਲੋਕ ਕੀ ਸੋਚ ਰਹੇ ਨੇ ਇਹਨਾਂ ਅੱਗਾਂ ਬਾਰੇ?
ਹਾਂਜੀ ਬਿਲਕੁਲ ਜੀ, ਉਹ ਕਹਿ ਰਹੇ ਕਿ ਮੰਨਿਆ ਜਾ ਰਿਹਾ ਕਿ ਜਿਹੜੀ ਅੱਗ ਲੱਗੀ ਹੋਈ ਹੈ ਲਾਸ ਏਂਜਲਸ ਦੇ ਆਲੇ ਦੁਆਲੇ, ਇਹ ਸ਼ਾਇਦ ਹੁਣ ਤੱਕ ਦੀਆਂ ਜਿੰਨੀਆਂ ਵੀ ਅੱਗਾਂ ਲੱਗੀਆਂ ਨੇ ਕੈਲੀਫੋਰਨੀਆ ਦੇ ਵਿੱਚ, ਅਤੇ ਉਹਨਾਂ ਵਿੱਚੋਂ ਸਭ ਤੋਂ ਮਹਿੰਗੀ ਪਏਗੀ। ਅਤੇ ਹੁਣ ਤੱਕ 24 ਤਕਰੀਬਨ ਮੌਤਾਂ ਹੋ ਚੁੱਕੀਆਂ ਨੇ, ਅਤੇ ਜਿਵੇਂ ਤੁਸੀਂ ਦੱਸਿਆ 40 ਵਾਰ ਏਕੜ ਜਲ ਚੁੱਕਾ, ਅਤੇ 40 ਵਾਰ ਏਕੜ ਜਿਹੜਾ ਤੁਸੀਂ ਕਹਿ ਲਓ ਜਿਹੜੀ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ DC, ਉਹ ਪੂਰੇ ਦੇ ਪੂਰੇ ਸ਼ਹਿਰ ਦਾ ਰਕਬਾ ਹੈ, ਅਤੇ ਇਹ ਬੜੀ ਭਿਆਨਕ ਹੈ। ਅਤੇ ਅੱਜ ਦੀ ਫਿਰ ਜਿਹੜੀ ਖਬਰ ਇਹ ਆ ਕਿ ਉਹਨਾਂ ਦੀ ਹਵਾ ਤੇਜ਼ ਹੋ ਰਹੀ ਹੈ, ਹਵਾ ਤੇਜ਼ ਹੋਣ ਦੇ ਨਾਲ ਜਿਹੜੀਆਂ ਅੱਗਾਂ ਨੇ ਉਹ ਹੋਰ ਵੀ ਜ਼ਿਆਦਾ ਭੜਕਣ ਦੀ ਅਤੇ ਫੈਲਣ ਦੀ ਡਰ ਚੱਲ ਰਿਹਾ ਉੱਥੇ।
ਸੋ ਅਜੇ ਤੱਕ ਅਸਲ ਕਾਰਨਾਂ ਦਾ ਪਤਾ ਤਾਂ ਨਹੀਂ ਚੱਲ ਪਾਇਆ, ਪਰ ਫਿਰ ਵੀ ਕੀ ਰੀਜ਼ਨ ਹੋ ਸਕਦੇ ਨੇ ਅਤੇ ਇਹਨਾਂ ਅੱਗਾਂ ਤੇ ਜੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਕਿਤੇ ਨਾ ਕਿਤੇ ਕੀ ਕਲਾਈਮੇਟ ਚੇਂਜ ਦੀ ਵੀ ਇਸ ਵਿੱਚ ਭੂਮਿਕਾ ਰਹਿ ਸਕਦੀ ਹੈ? ਅਤੇ ਪਿਛਲੇ ਹਫ਼ਤੇ ਯੂਨਾਈਟਿਡ ਸਟੇਟਸ ਨੈਸ਼ਨਲ ਵੈਦਰ ਸਰਵਿਸ ਨੇ ਵੀ ਕਿਹਾ ਸੀ ਕਿ ਮੀਂਹ ਦੀ ਘਾਟ ਕਾਰਨ, ਘੱਟ ਨਮੀ ਅਤੇ ਡਰਾਈ ਵੈਜੀਟੇਸ਼ਨ ਦੇ ਕਾਰਨ ਵੀ ਸਥਿਤੀ ਮਾੜੀ ਹੋਈ ਹੈ, ਅਤੇ ਨਾਲ ਹੀ LA ਦੀ ਸੰਘਣੀ ਆਬਾਦੀ ਵਾਲੇ ਘਰ, ਉੱਥੋਂ ਦੀ ਬਣਤਰ, ਲਟਕਦੀਆਂ ਬਿਜਲੀ ਦੀਆਂ ਤਾਰਾਂ, ਲੱਕੜ ਵਾਲੇ ਟੈਲੀਫੋਨ ਦੇ ਖੰਭੇ ਵੀ ਇਸ ਦੇ ਵਿੱਚ ਕਾਫ਼ੀ ਯੋਗਦਾਨ ਪਾ ਰਹੇ ਨੇ ਕਿਉਂਕਿ ਇਹ ਕਾਫ਼ੀ ਜਵਲਨਸ਼ੀਲ ਪਦਾਰਥ ਹੁੰਦੇ ਨੇ।
ਹਾਂਜੀ ਬਿਲਕੁਲ ਬਿਲਕੁਲ, ਇਹਦੇ ਵਿੱਚ ਦੇਖੋ ਜੀ ਕੈਲੀਫੋਰਨੀਆ, ਮੈਂ ਉੱਥੇ ਰਿਹਾ ਵੀ ਹਾਂ ਅਤੇ ਹੁਣ ਵੀ ਮੈਂ ਸਾਡੇ ਗੁਆਂਢ 'ਚ ਹੀ ਆ ਕੈਨੇਡਾ ਤੋਂ, ਅਤੇ ਕੈਲੀਫੋਰਨੀਆ ਦੇ ਵਿੱਚ ਤਾਂ ਹਮੇਸ਼ਾ ਜਿਹੜੀਆਂ ਫੋਰੈਸਟ ਫਾਇਰ ਨੇ ਅੱਗਾਂ ਲੱਗਦੀਆਂ ਨੇ ਹਰ ਸਾਲ, ਪਰ ਇਹ ਅੱਗ ਇੰਨੀ ਭਿਅੰਕਰ ਕਿਉਂ, ਅਤੇ ਇਹ ਵੀ ਉਹ ਵੀ ਸ਼ਹਿਰ ਦੇ ਵਿੱਚ, ਵੱਡੇ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ, ਉਹਦੇ ਕਈ ਕਾਰਨ ਨੇ। ਉਹਦਾ ਇੱਕ ਵੱਡਾ ਕਾਰਨ ਜਿਹੜਾ ਆ ਉਹ ਇਹ ਹੈ ਕਿ ਸਾਡੀ ਕਲਾਈਮੇਟ ਚੇਂਜ ਦੇ ਕਰਕੇ ਜਿਹੜੇ ਸਾਡੇ ਮੀਂਹ ਪੈਣ ਦੇ ਅਤੇ ਜਿਹੜੀ ਖੁਸ਼ਕੀ ਹੋਣ ਦੇ ਜਿਹੜੇ ਪੈਟਰਨ ਨੇ ਉਹ ਸਾਰੇ ਡਿਸਟਰਬ ਹੋ ਗਏ। ਤੋ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਜਿੱਥੇ ਅੱਜ ਉੱਥੇ ਇੰਨੀ ਜ਼ਿਆਦਾ ਵੈਜੀਟੇਸ਼ਨ ਡਰਾਈ ਹੈ ਅਤੇ ਅੱਗਾਂ ਲੱਗੀਆਂ ਹੋਈਆਂ ਨੇ, ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਉੱਥੇ ਇੰਨਾ ਹੜ੍ਹ ਪਾਣੀ ਮੀਂਹ ਪੈ ਰਿਹਾ ਸੀ ਕਿ ਉਹਨਾਂ ਦੇ ਪਾਣੀ ਦੇ ਨਾਲ ਹੜ੍ਹ ਆਏ ਹੋਏ ਸੀ। ਸੋ ਪਿਛਲੇ ਸਾਲ ਇੰਨਾ ਮੀਂਹ ਜ਼ਿਆਦਾ ਪਿਆ ਉਹਦੇ ਨਾਲ ਵੈਜੀਟੇਸ਼ਨ ਬਹੁਤ ਜ਼ਿਆਦਾ ਮਰ ਗਈ, ਅਤੇ ਇਸ ਸਾਲ ਮੀਂਹ ਬਿਲਕੁਲ ਨਹੀਂ ਪਿਆ ਅਤੇ ਉਹ ਜਿਹੜੀ ਵੈਜੀਟੇਸ਼ਨ ਆ ਉਹ ਪੂਰੀ ਖੁਸ਼ਕ ਹੈ ਅਤੇ ਉਹ ਜਲਣ ਲਈ ਤਿਆਰ ਬੈਠੀ ਆ। ਅਤੇ ਇੱਕ ਹੋਰ ਜਿਹੜੀ ਗੱਲ ਹੈ ਉਹ ਅਕਸਰ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਹਵਾ ਚੱਲਦੀ ਆ ਉਹ ਸਮੁੰਦਰ ਵੱਲੋਂ ਧਰਤੀ ਵੱਲ ਨੂੰ ਆਉਂਦੀ ਹੈ ਅਤੇ ਉਹਦੇ ਵਿੱਚ ਨਮੀ ਹੁੰਦੀ ਹੈ ਅਤੇ ਉਹਦੇ ਨਾਲ ਅੱਗ ਨਹੀਂ ਲੱਗਦੀ, ਜੇ ਲੱਗੇ ਵੀ ਤਾਂ ਫੈਲਦੀ ਨਹੀਂ ਹੈ। ਪਰ ਕਲਾਈਮੇਟ ਚੇਂਜ ਨਾਲ ਜੁੜੀ ਹੋਈ ਹੈ ਕਿ ਉੱਥੇ ਇਹ ਸੈਂਟਾ ਐਨਾ ਵਿੰਡਸ ਕਹਿੰਦੇ ਨੇ, ਇਹ ਉਲਟੀ ਦਿਸ਼ਾ ਚੱਲਦੀਆਂ, ਇਹ ਧਰਤੀ ਵੱਲੋਂ ਸਮੁੰਦਰ ਵੱਲ ਨੂੰ ਜਾਂਦੀਆਂ ਅਤੇ ਖੁਸ਼ਕ ਹੁੰਦੀਆਂ ਨੇ, ਸੋ ਇਹਨਾਂ ਦੇ ਨਾਲ ਜਿਹੜੀ ਆ ਅੱਗ ਹੋਰ ਵੀ ਜ਼ਿਆਦਾ ਫੈਲਦੀ ਹੈ। ਅਤੇ ਸਾਰੇ ਦੇ ਵਿੱਚ ਭਾਵੇਂ ਅੱਗਾਂ ਹਮੇਸ਼ਾ ਲੱਗਦੀਆਂ ਸੀ, ਨੁਕਸਾਨ ਪਹਿਲਾਂ ਹੁੰਦਾ ਸੀ, ਪਰ ਜਿਹੜਾ ਰੋਲ ਕਲਾਈਮੇਟ ਚੇਂਜ ਹੈ ਉਹਨੇ ਇਹਨਾਂ ਗੱਲਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਕਰਤਾ। ਅਤੇ ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀ ਕਿ ਉਹਨਾਂ ਦੀ ਪ੍ਰੋਡਿਕਸ਼ਨ, ਜਿਹੜੇ ਸਾਇੰਟਿਸਟ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਡਰ ਹੈ ਕਿ ਬਹੁਤ ਹੀ ਜਲਦੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਇਹ ਕੋਈ ਨਾ ਕੋਈ ਦੁਨੀਆ ਦਾ ਵੱਡਾ ਸ਼ਹਿਰ ਪੂਰੇ ਦਾ ਪੂਰਾ ਜਲ ਕੇ ਰਾਖ ਹੋ ਜਾਏਗਾ, ਜਿਵੇਂ ਹਵਾਈ ਦੇ ਵਿੱਚ ਛੋਟੇ ਛੋਟੇ ਸ਼ਹਿਰ ਹੋਏ ਸੀ, ਕੈਨੇਡਾ ਦੇ ਵਿੱਚ ਇੱਕ ਸ਼ਹਿਰ ਸੀ ਸਾਡੇ, ਉਹ ਵੀ ਪੂਰਾ ਜਲ ਗਿਆ ਸੀ। ਅਤੇ ਉਹ ਡਰ ਵੀ ਇਹ ਹੈ ਕਿ ਉਹ ਜਿਹੜੀ ਸ਼ਹਿਰ ਹੋਏਗਾ ਉਹ ਜਾਂ ਆਸਟ੍ਰੇਲੀਆ ਵਿੱਚ ਹੋਏਗਾ ਅਤੇ ਜਾਂ ਕੈਲੀਫੋਰਨੀਆ 'ਚ।
ਸੋ ਹਾਲ ਹੀ ਦੇ ਵਿੱਚ ਵਰਲਡ ਮੈਟੇਰੋਲੋਜੀਕਲ ਆਰਗੇਨਾਈਜੇਸ਼ਨ ਅਤੇ ਨਾਸਾ ਨੇ ਇਹ ਵੀ ਕਨਫਰਮ ਕਰ ਦਿੱਤਾ ਕਿ 2024 ਦੁਨੀਆ ਵਿੱਚ ਸਭ ਤੋਂ ਗਰਮ ਸਾਲ ਰਿਹਾ ਹੈ ਅਤੇ ਆਸਟ੍ਰੇਲੀਅਨ ਬਿਊਰੋ ਆਫ ਮੈਟੇਰੋਲੋਜੀ ਨੇ ਵੀ ਦੱਸਿਆ ਕਿ 2019 ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਹ ਦੂਜਾ ਸਭ ਤੋਂ ਗਰਮ ਸਾਲ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਐਲਬਨੀਜ਼ੀ ਨੇ ਵੀ ਇਹ ਵੀ ਕਹਿ ਦਿੱਤਾ ਕਿ ਲੋਕਾਂ ਅਤੇ ਸੰਸਥਾਵਾਂ ਨੂੰ ਕਲਾਈਮੇਟ ਕ੍ਰਾਈਸਿਸ ਦੇ ਚੱਲਦੇ ਹੋਣ ਵਾਲੀਆਂ ਹੋਰ ਭਿਆਨਕ ਮੌਸਮੀ ਘਟਨਾਵਾਂ ਅਤੇ ਕੁਦਰਤੀ ਆਫਤਾਂ ਲਈ ਤਿਆਰ ਰਹਿਣ ਦੀ ਲੋੜ ਹੈ। ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਸ ਤਿਆਰੀ ਤੋਂ ਪਹਿਲਾਂ ਕੀ ਅਸੀਂ ਕੁਝ ਇੱਦਾਂ ਦਾ ਕਰ ਸਕਦੇ ਹਾਂ ਕਿ ਘਟਨਾਵਾਂ ਵਾਪਰਨ ਹੀ ਨਾ, ਅਤੇ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਸਾਨੂੰ ਇਹ ਜ਼ਰੂਰ ਸਮਝਾਇਓ।
ਹਾਂਜੀ, ਇਹ ਬੜਾ ਮੁਸ਼ਕਲ ਹੈ ਕਿਉਂਕਿ ਜਦੋਂ ਅੱਗ ਲੱਗਦੀ ਆ ਜਿਵੇਂ ਕੋਈ ਭੁਚਾਲ ਆਉਂਦਾ ਜਾਂ ਹੜ੍ਹ ਆਉਂਦਾ ਉਹਦੀ ਨਾ ਤੁਹਾਡੇ ਕੋਲ ਐਡਵਾਂਸ 'ਚ ਵਾਰਨਿੰਗ ਆ ਜਾਂਦੀ ਮੀਂਹ ਪੈਣ ਦੀ, ਪਰ ਜਿਹੜੀ ਅੱਗ ਲੱਗਦੀ ਆ ਇਹਦੀ ਕੋਈ ਐਡਵਾਂਸ ਵਾਰਨਿੰਗ ਨਹੀਂ ਹੁੰਦੀ, ਇਹ ਤਾਂ ਕਿਤੇ ਕਿਤੇ ਆਪਣੇ ਆਪ ਹੀ ਕੋਈ ਲੱਕੜ 'ਚ ਲੱਕੜ ਲੱਗੀ ਅਤੇ ਚਿੰਗਾੜੇ ਨਾਲ ਅੱਗ ਜਲ ਗਈ। ਸੋ ਇਹਨਾਂ ਦੀ ਜਿਹੜੀ ਤਿਆਰੀ ਕਰਨੀ ਬਹੁਤ ਹੀ ਮੁਸ਼ਕਲ ਹੈ। ਜਿਹੜੇ ਸਾਡੇ ਜਿੰਨੇ ਵੀ ਫਾਇਰ ਡਿਪਾਰਟਮੈਂਟ ਨੇ ਉਹ ਕਿਸੇ ਵੀ ਟਾਈਮ 'ਤੇ 1, 2, 4, 5, 10 ਘਰਾਂ ਨੂੰ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਤਾਂ ਉਹਨਾਂ ਕੋਲ ਇਨਫ ਇਕਵਿਪਮੈਂਟ ਹੁੰਦਾ, ਪਰ ਜਦੋਂ ਪੂਰੇ ਸ਼ਹਿਰ ਨੂੰ ਅੱਗ ਲੱਗ ਜਾਏ ਤਾਂ ਉਹਨਾਂ ਦੇ ਲਈ ਉਹਨਾਂ ਕੋਲ ਇਕਵਿਪਮੈਂਟ ਹੋ ਹੀ ਨਹੀਂ ਸਕਦਾ, ਤੁਸੀਂ ਕਿੰਨੇ ਟਰੱਕ ਰੱਖ ਹੀ ਨਹੀਂ ਸਕਦੇ। ਸੋ ਇਹ ਆ ਜਿਹੜਾ ਸਾਨੂੰ ਇੱਕ ਤਾਂ ਜਿਹੜੀ ਇੱਕ ਅੱਗਾਂ ਲੱਗਣ ਦੀ ਜਿਹੜੀ ਇਹ ਗੱਲ ਕਿ ਸਾਡੇ ਜਿਹੜੇ ਸ਼ਹਿਰ ਨੇ ਉਹ ਖਾਸ ਕਰਕੇ ਜਿਹੜੇ ਅਮੀਰ ਲੋਕਾਂ ਦੇ ਵੱਡੇ ਵੱਡੇ ਘਰ ਨੇ, ਜਿਹੜੇ ਸਾਰਾ ਜੜਿਆ ਏਰੀਆ ਬਹੁਤ ਹੀ ਅਮੀਰ ਹੈ ਅਤੇ ਉੱਥੇ ਹਾਲੀਵੁੱਡ ਦੀਆਂ ਸੈਲੈਬ੍ਰਿਟੀਜ਼ ਰਹਿੰਦੀਆਂ ਨੇ, ਉਹ ਸ਼ਹਿਰਾਂ ਤੋਂ ਦੂਰ ਜਾ ਕੇ ਜੰਗਲਾਂ ਦੇ ਵਿੱਚ ਬਣਾ ਰਹੇ ਨੇ। ਸੋ ਮਨੁੱਖ ਜਿਹੜਾ ਆ ਉਹ ਕੁਦਰਤ ਦੇ ਵਿੱਚ ਵੱਧ ਤੋਂ ਵੱਧ ਦਖਲ ਦੇ ਰਿਹਾ ਅਤੇ ਉੱਥੇ ਹੀ ਸਭ ਤੋਂ ਜ਼ਿਆਦਾ ਉਹ ਅੱਗਾਂ ਲੱਗਦੀਆਂ ਨੇ। ਜੇ ਇਹੀ ਅੱਗ ਮੰਨ ਲਓ ਅੱਜ ਤੋਂ 100 ਸਾਲ ਪਹਿਲਾਂ ਲੱਗਦੀ ਸ਼ਾਇਦ ਉੱਥੇ ਕੋਈ ਘਰ ਵੀ ਨਾ ਹੁੰਦਾ ਜਾਂ ਬਹੁਤ ਥੋੜ੍ਹੇ ਘਰ ਹੁੰਦੇ। ਸੋ ਇਹਦੇ ਬਾਰੇ ਤਿਆਰੀ ਕਰਨੀ ਖਾਸ ਕਰਕੇ ਫੋਰੈਸਟ ਫਾਇਰ ਬਾਰੇ ਬੜੀ ਮੁਸ਼ਕਲ ਹੈ, ਪਰ ਕਰ ਸਕਦੇ ਨੇ, ਉਹ ਦਰਖਤ ਕੱਟਣਗੇ, ਬਾਕੀ ਜਿਹੜੀ ਉਹਦੀ ਵੈਜੀਟੇਸ਼ਨ ਹੈ ਉਹਨੂੰ ਉਹ ਰਿਮੂਵ ਕਰਨਗੇ, ਪਰ ਇਹਦਾ ਕੋਈ ਇੰਨਾ ਸੌਖਾ ਹੱਲ ਨਹੀਂ ਹੈ, ਸਾਨੂੰ ਕਲਾਈਮੇਟ ਚੇਂਜ ਹੀ ਹੱਲ ਕਰਨਾ ਪੈਣਾ।
ਸੋ ਉਸ ਕਲਾਈਮੇਟ ਚੇਂਜ ਦੇ ਬਾਰੇ ਕੋਈ ਛੋਟੀਆਂ ਚੀਜ਼ਾਂ, ਜਿਵੇਂ ਤੁਸੀਂ ਦੱਸਿਆ ਕਿ ਕਲਾਈਮੇਟ ਚੇਂਜ ਦੇ ਕਰਕੇ ਹੀ ਮੀਂਹ ਨਹੀਂ ਪਿਆ, ਖੁਸ਼ਕ ਵੈਜੀਟੇਸ਼ਨ ਹੈ ਇਸ ਵਾਰ, ਸੋ ਅਸੀਂ ਘਰਾਂ ਤੋਂ ਛੋਟੇ ਛੋਟੇ ਕੀ ਕਦਮ ਚੁੱਕ ਸਕਦੇ ਹਾਂ, ਕੀ ਉਹ ਸ਼ੁਰੂ ਕਰ ਸਕਦੇ ਹਾਂ ਤਾਂ ਕਿ ਅਸੀਂ ਜੋ ਇੰਨਾ ਜ਼ਿਆਦਾ ਕਲਾਈਮੇਟ ਕ੍ਰਾਈਸਿਸ ਹੋ ਰਿਹਾ ਜਾਂ ਇਹ ਗਲੋਬਲ ਵਾਰਮਿੰਗ ਵੱਧ ਰਹੀ ਹੈ ਜਿਸ ਦੇ ਉੱਤੇ ਕਾਬੂ ਪਾਇਆ ਜਾ ਸਕੇ, ਅੱਜ ਤੋਂ ਹੀ ਅਸੀਂ ਕੀ ਕਰ ਸਕਦੇ ਹਾਂ?
ਬਿਲਕੁਲ ਬਿਲਕੁਲ, ਦੇਖੋ ਜੀ ਗਲੋਬਲ ਵਾਰਮਿੰਗ ਜਿਹੜੀ ਵੱਧ ਰਹੀ ਆ ਕਲਾਈਮੇਟ ਚੇਂਜ ਦੇ ਵਿੱਚੋਂ ਇੱਕ ਉਹਦਾ ਨਤੀਜਾ ਆ ਉਹ ਹੈ ਸਾਡੀ ਕਾਰਬਨ ਡਾਈਆਕਸਾਈਡ ਮਿਸ਼ਨ ਦੇ ਨਾਲ ਜੁੜਿਆ ਹੋਇਆ। ਤੁਸੀਂ ਜੋ ਵੀ ਕਰਦੇ ਹੋ ਉਹਦੇ ਨਾਲ ਐਨਰਜੀ ਲੱਗਦੀ ਹੈ ਅਤੇ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਆ। ਆਪਾਂ ਇਲੈਕਟ੍ਰਿਕ ਕਾਰਾਂ ਦੀ ਹੋਰ ਹੀਟ ਪੰਪ ਦੀ ਗੱਲ ਕਰਦੇ ਹੋ, ਪਰ ਹੋਰ ਬਹੁਤ ਕੰਮ ਨੇ, ਜਿਵੇਂ ਜੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਹੋਰ ਅਤੇ ਅੱਜ ਹੀ ਕਰਨਾ ਤਾਂ ਕੋਈ ਪੈਸਾ ਨਹੀਂ ਖਰਚਣਾ, ਅਤੇ ਉਹਦਾ ਸਭ ਤੋਂ ਸੌਖਾ ਤਰੀਕਾ ਹੈ ਤੁਸੀਂ ਆਪਣੇ ਮੀਟ ਦੀ ਜਿਹੜੀ ਕੰਜ਼ੰਪਸ਼ਨ ਆ ਉਹਨੂੰ ਅੱਧੀ ਕਰ ਦਿਓ, ਰੈੱਡ ਮੀਟ ਨੂੰ ਪੂਰਾ ਬੰਦ ਕਰ ਦਿਓ ਅਤੇ ਤੁਸੀਂ 6 ਮਹੀਨੇ ਬਾਅਦ ਜਾ ਕੇ ਉਹਨੂੰ ਹੋਰ ਅੱਧੀ ਕਰ ਦਿਓ। ਜਿਹੜੀ ਸਾਡਾ ਮੀਟ ਦੀ ਕੰਜ਼ੰਪਸ਼ਨ ਹੈ ਇਹਦਾ ਸਾਡੇ ਕਲਾਈਮੇਟ ਦੇ ਉੱਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ। ਇੱਕ ਤਾਂ ਮੈਂ ਛੋਟੀ ਜਿਹੀ ਮਿਸਾਲ ਦਿੰਦਾ, ਬਈ ਹਰ ਰੋਜ਼ 900 ਗਾਈਆਂ ਕੱਟੀਆਂ ਜਾਂਦੀਆਂ ਨੇ ਮੀਟ ਦੇ ਲਈ ਪੂਰੀ ਦੁਨੀਆ ਦੇ ਵਿੱਚ।
Did you know HGVs have 4 zones of limited vision around them? If you're in one of these areas, you may not be seen by the driver. These 4 limited vision zones are in front, behind, and at both sides of the HGV. So when you're driving around a HGV, don't linger around them. because they may not notice you're there. Know the HGV zones. National Highways.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
ਹੁਣ ਜਿਹੜੀਆਂ ਗਾਈਆਂ ਨੇ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ, ਪਾਣੀ ਦਿੱਤਾ ਜਾਂਦਾ, ਫਿਰ ਉਹਨਾਂ ਦੀ ਉਹ ਇਹ ਟਰੱਕਾਂ 'ਚ ਗੱਡੀਆਂ 'ਚ ਲੱਦ ਕੇ ਉਹਨਾਂ ਨੂੰ ਜਿੱਥੇ ਸਲੋਟਰ ਕੱਟਦੇ ਨੇ ਉੱਥੇ ਲੈ ਕੇ ਜਾਂਦੇ ਨੇ, ਫਿਰ ਮੀਟ ਨੂੰ ਉੱਥੇ ਲਿਜਾਂਦੇ ਨੇ। ਸੋ ਇਹ ਜਿਹੜਾ ਮੀਟ ਖਾਣ ਦਾ ਜਿਹੜਾ ਤਰੀਕਾ, ਇਹ ਜਿਹੜਾ ਸਭ ਤੋਂ ਜ਼ਿਆਦਾ ਭਿਆਨਕ ਹੈ। ਅਤੇ ਖਾਸ ਕਰਕੇ ਜਿਵੇਂ ਇੰਡੀਆ ਦੇ ਵਿੱਚ ਲੋਕ ਵੈਜੀਟੇਰੀਅਨ ਸੀ, ਪਰ ਜਦੋਂ ਤੋਂ ਉੱਥੇ ਫਾਸਟ ਫੂਡ ਦਾ ਆਇਆ, ਮੈਕਡੋਨਲਡਸ ਆਇਆ, ਹੁਣ ਇੰਡੀਆ ਦੇ ਵਿੱਚ ਵੀ ਜਿਹੜੀ ਮੀਟ ਦੀ ਕੰਜ਼ਮਪਸ਼ਨ ਹੈ ਕਾਫੀ ਉੱਪਰ। ਸੋ ਤੁਸੀਂ ਜਿਹੜਾ ਕੰਮ ਅੱਜ ਹੀ ਹੁਣੇ ਹੀ ਬਿਨਾਂ ਪੈਸੇ ਲਾਏ ਤੋਂ ਕਰ ਸਕਦੇ ਹੋ, ਉਹ ਹੈ ਤੁਹਾਡੇ ਮੀਟ ਨੂੰ ਛੱਡਣਾ ਜਾਂ ਉਹਨੂੰ ਆਪਣੀ ਜਿਹੜੀ ਤੁਹਾਡੀ ਕੁਆਂਟਿਟੀ ਆ ਉਹਨੂੰ ਅੱਧਾ ਕਰ ਦੇਣਾ। ਅਤੇ ਜਿਹੜੀ ਗੱਲ ਹੈ, ਜਿਹੜੇ ਆਸਟ੍ਰੇਲੀਅਨ ਲੋਕ ਨੇ ਉਹ ਖਾਂਦੇ ਨੇ ਮੀਟ, ਠੀਕ ਹੈ, ਉਹਨੂੰ ਟਾਈਮ ਲੱਗੇਗਾ, ਉਹਦੇ ਲਈ ਸਰਕਾਰ ਨੂੰ ਐਜੂਕੇਸ਼ਨ ਪ੍ਰੋਗਰਾਮ ਚਲਾਉਣੇ ਚਾਹੀਦੇ ਨੇ, ਪਰ ਸਭ ਤੋਂ ਵੱਧ ਜਿਹੜਾ ਮੀਟ ਖਾਧਾ ਜਾਂਦਾ ਉਹ ਅਰਜਨਟਾਈਨਾ ਦੇ ਵਿੱਚ ਖਾਂਦੇ ਨੇ। ਪਰ ਉੱਥੇ ਵੀ ਇੱਕ ਸਾਲ ਦੇ ਵਿੱਚ ਹੀ ਜਦੋਂ ਕੁਝ ਕੁ ਔਰਗਨਾਈਜੇਸ਼ਨ ਨੇ ਇਹਦੇ ਖਿਲਾਫ਼ ਕੰਪੇਨ ਚਲਾਈ ਵੀ ਤੁਸੀਂ ਘਟਾਓ, ਅਤੇ ਉੱਥੇ ਐਵਰੇਜ ਮੀਟ ਇੱਕ ਸਾਲ 'ਚ ਇੱਕ ਬੰਦਾ ਤਕਰੀਬਨ 60 ਕਿਲੋਗ੍ਰਾਮ ਖਾਂਦਾ ਸੀ, ਅਤੇ ਇੱਕ ਸਾਲ ਦੇ ਵਿੱਚ ਹੀ ਉਹ ਜਿਹੜੀ ਐਵਰੇਜ ਹੈ ਘੱਟ ਕੇ 48 ਕਿਲੋਗ੍ਰਾਮ 'ਤੇ ਆ ਗਈ। ਸੋ ਛੋਟੀ ਛੋਟੀਆਂ ਗੱਲਾਂ ਕਰਕੇ ਅਸੀਂ ਕੰਪੇਨ ਚਲਾ ਕੇ ਆਪਸ ਦੇ ਵਿੱਚ ਆਪਣੇ ਪਰਿਵਾਰਾਂ 'ਚ ਆਪਣੇ ਦੋਸਤਾਂ ਦੇ ਵਿੱਚ ਤਾਂ ਅਸੀਂ ਇਹਨੂੰ ਕਾਫ਼ੀ ਦੂਰ ਤੱਕ ਲਿਜਾ ਸਕਦੇ ਹਾਂ।
ਸੋ ਕਲਾਈਮੇਟ ਚੇਂਜ ਦੇ ਅਸਰ ਕਰਕੇ ਇਹ ਭਿਆਨਕ ਮੌਸਮੀ ਘਟਨਾਵਾਂ ਵਾਪਰ ਰਹੀਆਂ ਨੇ। ਵਿਕਟੋਰੀਆ ਦੇ ਵਿੱਚ ਜੋ ਆਪਾਂ ਗੱਲ ਕਰ ਰਹੇ ਸੀ, 2019-2020 ਦੀਆਂ ਅੱਗਾਂ ਲੱਗੀਆਂ ਸਨ, ਉਸ ਵਿੱਚ ਲੱਖਾਂ ਹੀ ਜਾਨਵਰਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ। ਸੋ ਕੀ ਐਲਏ ਦੇ ਵਿੱਚ ਕੁਝ ਇਹੀ ਹਾਲ ਹੈ?
ਬਿਲਕੁਲ ਜੀ, ਬਹੁਤ ਹੀ ਭਿਆਨਕ। ਅਸਲ ਦੇ ਵਿੱਚ ਜਾਨਵਰਾਂ 'ਤੇ ਇੰਨਾ ਭਿਆਨਕ ਹੈ, ਉਹ ਖਬਰ ਆਉਂਦੀ ਨਹੀਂ, ਇਹ ਖਬਰ ਦਿੰਦੇ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਖਬਰ ਇੰਨੀ ਖਤਰਨਾਕ ਹੈ। ਜਿਹੜੀਆਂ ਤੁਸੀਂ ਅੱਗਾਂ ਦੀ ਗੱਲ ਆਸਟ੍ਰੇਲੀਆ ਦੀ ਕਰਦੇ ਹੋ, 4 ਸਾਲ ਪਹਿਲਾਂ 19-20 'ਚ ਆਈਆਂ ਸੀ, ਉਹਦੇ ਵਿੱਚ 3 ਬਿਲੀਅਨ, ਬੱਬੇ ਵਾਲਾ ਬਿਲੀਅਨ, 3 ਬਿਲੀਅਨ ਪਸ਼ੂ ਪੰਛੀ ਜੀਵ ਮਾਰੇ ਗਏ ਸੀਗੇ। ਅਤੇ ਬੜੀਆਂ ਫੋਟੋ ਆਈਆਂ ਸੀ ਜਿਹਦੇ ਵਿੱਚ ਉਹ ਹਿਰਨ ਅਤੇ ਕੰਗਰੂ ਭੱਜੇ ਫਿਰਦੇ ਨੇ, ਚਾਰੇ ਪਾਸੇ ਅੱਗ ਲੱਗੀ ਹੋਈ ਹੈ। ਹੁਣ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਜਾਣਾ, ਉਹ ਇੱਕ ਬੰਦੇ ਜਾਂਦੇ ਨੇ। ਕਈ ਫੋਟੋ ਆਈਆਂ ਸੀ, ਇੱਕ ਬੜੀ ਦਰਦਨਾਕ ਫੋਟੋ ਸੀ ਕਿ ਕੰਗਰੂ ਭੱਜ ਕੇ ਬਾਹਰ ਇੰਡ ਤੱਕ ਆ ਜਾਂਦਾ, ਤਾਂ ਮੂਹਰੇ ਕੰਡੇਦਾਰ ਤਾਰ ਲੱਗੀ ਹੋਈ ਹੈ, ਤਾਂ ਉਹ ਕੰਡੇਦਾਰ ਤਾਰ ਨੂੰ ਚਿੰਬੜਿਆ ਹੋਇਆ ਅਤੇ ਮਰਿਆ ਹੋਇਆ ਜਲਿਆ ਹੋਇਆ ਖੜਾ।
ਜੋ ਤੁਸੀਂ ਇਹ ਮੰਜ਼ਰ ਬਿਆਨ ਕਰ ਰਹੇ ਹੋ, ਇਹ ਤਾਂ ਕਲਾਈਮੇਟ ਚੇਂਜ ਦੇ ਕਰਕੇ ਲੱਗੀਆਂ ਅੱਗਾਂ ਦਾ ਨਤੀਜਾ ਹੈ। ਇਸ ਨੂੰ ਰੋਕਣ ਵਾਸਤੇ ਤੁਸੀਂ ਕੁਝ ਸਟੈਪਸ ਵੀ ਦੱਸੇ ਨੇ, ਸੋ ਉਹਦੇ ਵਿੱਚ ਕੁਝ ਹੋਰ ਜੋੜਨਾ ਚਾਹੋਗੇ?
ਨਹੀਂ, ਬਿਲਕੁਲ ਜੀ, ਸਾਨੂੰ ਸਭ ਤੋਂ ਵੱਧ ਤਾਂ ਇਹਦਾ ਹੈ ਕਿ ਤੁਸੀਂ ਕਲਾਈਮੇਟ ਚੇਂਜ ਦੇ ਬਾਰੇ ਖੁਦ ਪੜ੍ਹੋ। ਇਹ ਬੜੀ ਇਹਦੀ ਇੰਟਰਨੈਟ 'ਤੇ ਪਿਆ, ਤੁਹਾਨੂੰ ਇਹ ਕਿਉਂ ਚੱਲ ਰਹੀ ਹੈ, ਕਿਵੇਂ ਚੱਲ ਰਹੀ ਹੈ, ਇਹਦੇ ਨੁਕਸਾਨ ਕਿਹੜੇ ਇਲਾਕੇ 'ਚ ਕਿਵੇਂ ਹੋਣਗੇ, ਅਤੇ ਉਹਦੇ ਨਾਲ ਜਿਹੜਾ ਸਭ ਤੋਂ ਸੌਖਾ ਤਰੀਕਾ ਤੁਹਾਡੇ ਲਈ ਉਹ ਆ, ਤੁਹਾਨੂੰ ਜਿਹੜਾ ਵੋਟ ਪਾਉਣ ਦਾ ਹੱਕ ਹੈ, ਤੁਸੀਂ ਵੋਟ ਪਾਉਣ ਤੋਂ ਪਹਿਲਾਂ ਆਪਣੀ ਸਿਟੀ ਦੇ ਕੌਂਸਲਰ ਨੂੰ ਪਾਉਂਦੇ ਹੋ ਜਾਂ ਸਟੇਟ 'ਚ ਪਾਉਂਦੇ ਹੋ ਜਾਂ ਨੈਸ਼ਨਲ ਲੈਵਲ 'ਤੇ ਪਾਉਂਦੇ ਹੋ, ਤੁਸੀਂ ਇਹ ਵੇਖੋ ਕਿ ਉਹਨਾਂ ਦੀ ਜਿਹੜੀ ਪਾਰਟੀ ਦੀ ਜਾਂ ਪੋਲਿਸੀਜ਼ ਕੀ ਨੇ ਕਲਾਈਮੇਟ ਚੇਂਜ ਨੂੰ ਰੋਕਣ ਦੇ ਲਈ, ਉਹਦੇ ਹਿਸਾਬ ਨਾਲ ਵੋਟ ਪਾਓ, ਸ਼ਾਇਦ ਤੁਹਾਡੀ ਵੋਟ ਪਾਉਣਾ ਜਿਹੜਾ ਸਭ ਤੋਂ ਜ਼ਿਆਦਾ ਅਸਰਦਾਰ ਇਹ ਕਦਮ ਹੋਏਗਾ।
ਬਹੁਤ ਬਹੁਤ ਸ਼ੁਕਰੀਆ ਹਰਮਿੰਦਰ ਢਿੱਲੋਂ ਜੀ, ਇਸ ਸਾਰੀ ਜਾਣਕਾਰੀ ਵਾਸਤੇ ਧੰਨਵਾਦ, ਤੇ ਆਸ ਕਰਦੇ ਹਾਂ ਕਿ ਅੱਗੇ ਵੀ ਐਨਵਾਇਰਮੈਂਟ ਨੂੰ ਲੈ ਕੇ ਇਹ ਜੋ ਗੱਲਬਾਤ ਹੈ ਇਸੇ ਤਰ੍ਹਾਂ ਜਾਰੀ ਰਹੇਗੀ।
ਪੁਨੀਤ ਜੀ, ਬਹੁਤ ਬਹੁਤ ਧੰਨਵਾਦ, ਤੇ ਤੁਹਾਡੇ ਰੇਡੀਓ ਸਟੇਸ਼ਨ ਦਾ ਵੀ ਬਹੁਤ ਧੰਨਵਾਦ
ਜੀ। ਸ਼ੁਕਰੀਆ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
Remembering how to prepare for a road trip is as easy as spelling it. T is for top up, like fuel, oil and screen wash. R is for rest, taking a break every 2 hours. I is for inspect, like your tire pressure and tread. P is for prepare, being prepared for any weather. TRIP. Remember that and you're ready for a safe trip.
Are we ready?
Yes, Mum.
National Highways.
At Kroger, an annual Boost membership just got even better. Now you can choose from Disney Plus with ads, Hulu with ads, or ESPN Plus on us when you sign up. Plus, enjoy unlimited free delivery, double fuel points, exclusive offers, and free items. Sign up for a Boost membership today. It's an easier way to save, including new streaming options to relax with while we deliver your groceries. Kroger, fresh for everyone. Restrictions apply. See site for details.